You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਸਿਡਨੀ ਤੋਂ ਦਵਿੰਦਰ ਧਾਰੀਆ, ਉਹਨਾਂ ਨੇ ਸਾਂਝ ਬਣਾਈ ਆ। ਉੱਗੇ ਪੰਜਾਬੀ ਲੋਕ ਗਾਇਕ, ਸਿਡਨੀ 'ਚ ਇੱਕ ਲੰਬੇ ਸਮੇਂ ਤੋਂ ਵੱਸਦੇ ਉਹ ਆ ਰਹੇ ਆ, ਅਤੇ ਨਾਲ ਨਾਲ ਸਮਾਜ ਸੇਵੀ ਕੰਮਾਂ 'ਚ ਵੀ ਉਹਨਾਂ ਨੇ ਮੋਢੀ ਭੂਮਿਕਾ ਨਿਭਾਈ ਆ। ਸਿਡਨੀ 'ਚ ਇੱਕ ਵਿਸਾਖੀ ਮੇਲਾ ਕਰਾਉਂਦੇ ਹੁੰਦੇ ਆ, ਉਹ ਵੀ ਬੜਾ ਪ੍ਰਚਲਿਤ ਹੈ, ਅਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹਦੇ 'ਚ ਉਹ ਭਾਈਚਾਰੇ ਨੂੰ ਨਾਲ ਲੈ ਕੇ ਚੱਲਦੇ ਆ। ਅਤੇ ਅੱਜ ਸਬੱਬ ਬਣਿਆ ਆਸਟ੍ਰੇਲੀਆ ਡੇ ਨਾਲ ਸੰਬੰਧਿਤ ਇੱਕ ਇੰਟਰਵਿਊ ਕਰਨ ਦਾ। ਉਹਨਾਂ ਦਾ ਚਿਹਰਾ ਮੋਹਰਾ, ਉਹਨਾਂ ਦਾ ਵੀਡੀਓ ਆਸਟ੍ਰੇਲੀਆ ਡੇ ਦੀ ਕੌਮੀ ਵੈਬਸਾਈਟ ਦਾ ਸ਼ਿੰਗਾਰ ਬਣ ਰਿਹਾ, ਕਿਹੜੀਆਂ ਗੱਲਾਂ ਦੇ ਮੱਦੇਨਜ਼ਰ ਬਣ ਰਿਹਾ, ਇਹ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਧਾਰੀਆ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ, ਧੰਨਵਾਦ ਤੁਹਾਡਾ ਅਤੇ ਸਾਰੀ SBS ਟੀਮ ਦਾ, ਤੁਸੀਂ ਯਾਦ ਕਰਦੇ ਰਹਿੰਦੇ ਟਾਈਮ ਟੂ ਟਾਈਮ।
ਥੋੜ੍ਹਾ ਜਿਹਾ ਧਾਰੀਆ ਸਾਹਿਬ ਦੱਸੋ ਕਿ ਤੁਸੀਂ ਖੁਦ ਉਹਨਾਂ ਨੂੰ ਅਪਰੋਚ ਕੀਤਾ ਸੀ ਜਾਂ ਭਾਈਚਾਰੇ 'ਚੋਂ ਕਿਸੇ ਨੇ ਦੱਸਿਆ ਕਿ ਧਾਰੀਆ ਸਾਹਿਬ ਦੀ ਵੀਡੀਓ ਬਣਾਓ, ਇਹਦਾ ਕੋਈ ਕ੍ਰਾਈਟੀਰੀਆ ਵੀ ਰੱਖਿਆ ਉਹਨਾਂ ਨੇ, ਕੋਈ ਨਿਰਧਾਰਤ ਮਾਪਦੰਡ ਹੈਗੇ ਆ? ਆਸਟ੍ਰੇਲੀਆ ਡੇ ਵਾਲਾ ਜਿਹੜਾ ਤੁਹਾਡਾ ਵੀਡੀਓ ਅਤੇ ਹੋਰ ਵੀ ਕੁਛ ਲੋਕਾਂ ਦੇ ਵੀਡੀਓ ਉੱਥੇ ਪਏ ਆ, ਪਰ ਭਾਈਚਾਰੇ 'ਚੋਂ ਤੁਹਾਨੂੰ ਹੀ ਕਿਉਂ ਇਹ ਮਾਣ ਮਿਲਿਆ?
ਦੇਖੋ ਜੀ, ਇਹਦੇ ਵਿੱਚ ਮੈਂ ਤਾਂ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਦੱਸ ਸਕਦਾ ਵੀ ਮੈਨੂੰ ਮਾਣ ਕਿਉਂ ਮਿਲਿਆ। ਮੇਰੀ ਕਿਸਮਤ ਜਿਹੜੀ ਕੁਦਰਤ ਨੇ ਲਿਖੀ ਆ ਉਹ ਜਾਣਦੀ ਹੈ ਇਸ ਚੀਜ਼ ਬਾਰੇ, ਵੀ ਮਾਣ ਸਨਮਾਨ ਜਿਹੜਾ ਕੁਦਰਤ ਵੱਲੋਂ। ਮੇਨ ਚੀਜ਼ ਇਹ ਵਾ ਵੀ ਵੱਡਿਆਂ ਤੋਂ, ਉਸਤਾਦਾਂ ਤੋਂ ਇਹ ਚੀਜ਼ ਸਿੱਖੀ ਆ ਵੀ ਸਹੀ ਕੰਮ ਜਿਹੜਾ ਵਾ ਜ਼ਿੰਦਗੀ 'ਚ ਉਹ ਕਰੀ ਜਾਓ, ਕਰਮ ਚੰਗਾ ਕਰੋ, ਫਲ ਤੁਹਾਨੂੰ ਉਸੇ ਮੁਤਾਬਕ ਮਿਲਦਾ ਰਹੂਗਾ। ਅਤੇ ਸੰਗੀਤ ਦੇ ਨਾਲ ਫਿਰ ਤੁਹਾਨੂੰ ਪਤਾ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਸੰਗੀਤ ਦੇ ਵਿੱਚ ਹੀ ਪੂਰਾ ਘੁਲੇ ਮਿਲੇ ਹਾਂ, ਅਤੇ ਕੰਮ ਕਰੀ ਜਾਈਦਾ ਵਾ। ਬਾਕੀ ਅਪਰੋਚ ਦੀ ਗੱਲ ਜਿਹੜੀ ਆ ਜੀ, ਇਹਦੇ ਬਾਰੇ ਤਾਂ ਕਿਸੇ ਨੂੰ ਖਿਆਲ ਹੀ ਨਹੀਂ, ਵੀ ਨਾ ਹੀ ਮੈਨੂੰ ਇਸ ਬਾਰੇ ਖਿਆਲ ਆ ਵੀ ਆਸਟ੍ਰੇਲੀਆ ਡੇ ਜਿਹੜਾ ਵਾ ਉਹ ਇੱਦਾਂ ਸੈਲੀਬ੍ਰੇਟ ਕੀਤਾ ਜਾਊਗਾ। ਮੇਰਾ ਖਿਆਲ ਹੈ ਇੱਥੋਂ ਦੀ ਜਿਹੜੀ ਨੈਸ਼ਨਲ ਆਸਟ੍ਰੇਲੀਆ ਡੇ ਦੀ ਕੌਂਸਲ ਹੈ, ਉਹਨਾਂ ਨੇ 2018 ਤੋਂ ਇਹ ਚੀਜ਼ ਸ਼ੁਰੂ ਕੀਤੀ ਆ ਵੱਡੇ ਲੈਵਲ 'ਤੇ, ਜਿਹਦੇ ਵਿੱਚ ਉਹਨਾਂ ਨੇ ਵੱਖ ਵੱਖ ਬੈਕਗਰਾਊਂਡ ਦੇ ਲੋਕਾਂ ਨੂੰ ਪਿੱਕ ਕੀਤਾ ਵਾ। ਅਤੇ ਉਹਦੇ ਵਾਸਤੇ ਪਹਿਲਾਂ ਨਹੀਂ ਮੈਨੂੰ ਪਤਾ, ਮੈਨੂੰ ਮਤਲਬ ਪਹਿਲਾਂ ਫੋਨ ਆਇਆ ਸੀ, ਇੱਕ ਕੰਪਨੀ ਸੀ ਕਲਚਰਲ ਪਲਸ, ਸੋ ਕਲਚਰ ਪਲਸ ਜਿਹੜੀ ਕੰਪਨੀ ਉਹਨਾਂ ਵੱਲੋਂ ਮੈਨੂੰ ਅਪਰੋਚ ਕੀਤੀ ਗਈ ਸੀ ਬਿਹਾਫ ਆਫ ਆਸਟ੍ਰੇਲੀਆ ਨੈਸ਼ਨਲ ਆਸਟ੍ਰੇਲੀਆ ਡੇ ਕੌਂਸਲ ਦੇ। ਅਤੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ, ਮੁੜ ਕੇ ਡਿਟੇਲ ਭੇਜੀ, ਉਹ ਡਿਟੇਲ ਫਿਰ ਮੈਂ ਫਿਲ ਕਰਕੇ ਉਹਨਾਂ ਨੂੰ ਭੇਜ ਦਿੱਤੀ। ਉਹਨਾਂ ਨੂੰ ਫਿਰ ਮੈਂ ਵੀ ਪੁੱਛਿਆ ਵੀ ਤੁਸੀਂ ਅਪਰੋਚ ਜਿਹੜੀ ਕੀਤੀ ਹੈ ਕਿਵੇਂ ਕੀਤੀ? ਉਹਨਾਂ ਕਿਹਾ ਵੀ ਤੇਰਾ ਅਸੀਂ ਡਾਟਾ ਜਿਹੜਾ ਵਾ, ਜੋ ਵੀ ਤੇਰਾ ਇੱਥੇ ਯੋਗਦਾਨ ਆਸਟ੍ਰੇਲੀਆ ਦੇ ਵਿੱਚ ਸਾਰਾ ਤੁਹਾਨੂੰ ਪਤਾ ਵਾ, ਜਿਵੇਂ ਹੁਣ ਓਲੰਪਿਕ 2000 ਦੇ ਵਿੱਚ ਓਪਨਿੰਗ ਸੈਰਾਮਨੀ ਦੇ ਵਿੱਚ ਮੈਂ ਖੁਦ ਅਤੇ ਮੇਰੇ 14 ਕਲੀਗ ਅਤੇ ਸਟੂਡੈਂਟਸ ਦੀ ਪਰਫੋਰਮੈਂਸ ਹੋਈ ਆ। ਡਾਰਲਿੰਗ ਹਾਰਬੋਰ ਦੇ ਵਿੱਚ ਬਹੁਤ ਪਰਫੋਰਮੈਂਸ ਹੁੰਦੀਆਂ ਰਹੀਆਂ, ਉਦੋਂ ਇੰਡੀਆ ਆਸਟ੍ਰੇਲੀਆ ਡੇ ਡਾਰਲਿੰਗ ਹਾਰਬੋਰ ਦੇ ਵਿੱਚ ਬੜਾ ਵੱਡੇ ਲੈਵਲ 'ਤੇ ਸੈਲੀਬ੍ਰੇਟ ਹੁੰਦਾ ਸੀ
ਜੀ,
ਅਤੇ ਇੰਡੀਆ ਟੂਰਿਜ਼ਮ ਆਫਿਸ ਜਿਹੜਾ ਉਹਦਾ ਵੀ ਕਾਫੀ ਰੋਲ ਸੀ ਇਹਦੇ ਵਿੱਚ। ਅਤੇ ਡਾਰਲਿੰਗ ਹਾਰਬੋਰ ਦੇ ਵਿੱਚ ਹਰ ਸਾਲ ਪਰਫੋਰਮੈਂਸ ਹੁੰਦੀ ਸੀ ਸਾਡੀ, ਭੰਗੜੇ ਦੀ ਟੀਮ ਗੀਤ ਇੱਕ ਦੋ ਗਾ ਕੇ ਆਉਣਾ, ਫਿਰ ਓਪਰਾ ਹਾਊਸ ਦੇ ਵਿੱਚ ਪਰਫੋਰਮੈਂਸ ਹੁੰਦੀਆਂ ਰਹੀਆਂ, ਨਿਊ ਸਾਊਥ ਵੈਲਜ ਆਰਟ ਗੈਲਰੀ ਦੇ ਵਿੱਚ 97 ਦੇ ਵਿੱਚ ਇੱਕ ਪ੍ਰੋਗਰਾਮ ਸੀ ਬਹੁਤ ਵੱਡਾ, ਡੈਂਸ ਟੂ ਦਾ ਫਲੂਟ, ਉਹਦੇ ਵਿੱਚ ਮੇਰਾ ਇੱਕ ਵੀਕ ਸਿੰਗਿੰਗ ਡਾਂਸ ਪਰਫੋਰਮੈਂਸ ਚੱਲੀ ਸੀ, ਉੱਥੇ ਮੈਨੂੰ ਸਗੋਂ ਅਵਾਰਡ ਮਿਲਿਆ, ਜਿਹੜੀਆਂ ਮੈਂ ਚੀਜ਼ਾਂ ਐਕਸਪੈਕਟ ਨਹੀਂ ਕਰਦਾ। ਅਤੇ ਬਾਕੀ ਕੁਦਰਤ ਦਾ ਕ੍ਰਿਸ਼ਮਾ ਮੈਂ ਤਾਂ ਸਮਝਦਾ ਇਸ ਚੀਜ਼ ਦਾ, ਜ਼ੋਰ ਤਾਂ ਲਾਉਂਦਾ ਹੀ ਆ ਵੀ ਸਾਨੂੰ ਮਾਨਤਾ ਮਿਲੇ, ਪਰ ਪੂਰੇ ਉਫੀਆਂ ਦੇ ਹੁਕਮ ਤੋਂ ਬਿਨਾਂ ਨਹੀਂ।
ਪਰ ਨਹੀਂ, ਤੁਹਾਡਾ ਕਾਫੀ ਯੋਗਦਾਨ ਰਿਹਾ ਇੱਕ ਲੰਬੇ ਸਮੇਂ ਤੋਂ, ਖਾਸ ਤੌਰ 'ਤੇ ਸੱਭਿਆਚਾਰਕ ਖੇਤਰ 'ਚ, ਜਿਹੜੇ ਪੰਜਾਬ, ਪੰਜਾਬੀ, ਭੰਗੜੇ, ਗਿੱਧੇ, ਇਹ ਸਾਰਿਆਂ ਨਾਲ ਤੁਸੀਂ ਬੜੀ ਦੇਰ ਤੋਂ ਜੁੜੇ ਹੋਏ ਹੋ। ਸੁਭਾਵਿਕ ਤੌਰ 'ਤੇ ਤੁਹਾਡਾ ਨਾਂ ਡਾਟਾਬੇਸ 'ਚ ਹੋਣਾ, ਅਤੇ ਮੁੱਖ ਦੀ ਗੱਲ ਤਾਂ ਇਹੀ ਆ ਵੀ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਅਤੇ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਆ ਗਈ ਅਤੇ ਇਹ ਵੀਡੀਓ ਬਣ ਗਿਆ। ਅਤੇ ਥੋੜ੍ਹਾ ਜਿਹਾ ਦੱਸੋਗੇ ਮੈਨੂੰ ਫਿਰ ਵੀਡੀਓ 'ਚ ਕੀ ਤੁਸੀਂ ਬੋਲਦੇ ਹੋ, ਕੀ ਗੱਲ ਕਰਦੇ ਹੋ, ਕਿਉਂਕਿ ਹੋ ਸਕਦਾ ਸਾਡੇ ਸੁਣਨ ਵਾਲਿਆਂ ਤੱਕ ਉਹ ਵੀਡੀਓ ਨਾ ਪਹੁੰਚਿਆ ਹੋਵੇ, ਥੋੜ੍ਹਾ ਜਿਹਾ ਦੱਸ ਦਿਓ।
ਟੀਮ ਵਾਲੇ ਘਰ ਆਏ ਸੀ ਅਤੇ ਉਹਨਾਂ ਨੇ ਫਿਰ ਦੱਸਿਆ ਵੀ ਜਿਹੜੀ ਵੀਡੀਓ ਸ਼ੂਟ ਕਰਨੀ ਆ ਇਹਦੇ ਘੱਟੋ ਘੱਟ 7-8 ਘੰਟੇ ਟਾਈਮ ਚਾਹੀਦਾ ਵਾ, ਭਾਵੇਂ ਥੋੜ੍ਹੀ ਜਿਹੀ ਆ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਬੇਟਾ ਮੇਰਾ ਵੀ ਇੱਦਾਂ ਕਾਫੀ ਕੰਮ ਕਰਦਾ ਸੰਗੀਤ ਦਾ, ਮਿਊਜ਼ਿਕ ਦਾ, ਵੀਡੀਓ ਦਾ ਸਾਰਾ, ਅਤੇ ਘਰ ਦੇ ਵਿੱਚ ਵੀ ਕਾਫੀ ਗੀਤ ਸ਼ੂਟ ਕੀਤੇ ਆ। ਉਹਨਾਂ ਨੇ ਫਿਰ ਘਰ ਦੇ ਬਾਹਰ ਪਾਰਕ ਸੀ, ਘਰ ਬੈਕਯਾਰਡ ਉਹਨਾਂ ਨੂੰ ਪਸੰਦ ਆਇਆ, ਉਹਨਾਂ ਨੇ ਫਿਰ ਇੱਕ ਦਿਨ ਪੂਰਾ ਹੀ ਉੱਥੇ 7-8 ਘੰਟੇ ਦੀ ਸ਼ੂਟਿੰਗ ਕੀਤੀ। ਤੇ ਉਹਦੇ ਵਿੱਚ ਜਿਹੜਾ ਡਾਇਲਾਗ ਉਹਨਾਂ ਨੇ ਮੈਨੂੰ ਦਿੱਤਾ ਸੀ ਮੈਂ ਉਹੀ ਬੋਲਣਾ ਸੀ
ਜੀ।
ਬਾਕੀ ਜੋ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਸਟ੍ਰੇਲੀਆ ਆਇਆ ਤੇ ਤੂੰ ਇੱਥੇ ਸਟਾਰਟ ਕਿਵੇਂ ਕੀਤਾ, ਜ਼ਿੰਦਗੀ ਕਿਵੇਂ ਬਾਤ ਕੀਤੀ, ਉਹ ਤੇ ਮੈਂ ਦੱਸਣਾ ਸੀ। ਬਾਕੀ ਉਹ ਜੋ ਉਹਨਾਂ ਦੇ ਡਾਇਲੌਗ ਸੀ ਜਿਹੜੇ, ਉਹ ਮੈਂ ਬੋਲਣੇ ਸੀ।
ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਛੋਟਾ ਜਿਹਾ ਕਲਿੱਪ ਮਾਤਰ ਅਸੀਂ ਇਸ ਆਡੀਓ 'ਚ ਵਿੱਚ ਚਲਾ ਸਕੀਏ। ਥੋੜ੍ਹਾ ਜਿਹਾ
ਹਾਂਜੀ,
ਦੱਸੋ ਸਾਨੂੰ ਧਾਰੀਆ ਸਾਹਿਬ, ਤੁਹਾਡੇ ਲਈ ਆਸਟ੍ਰੇਲੀਆ ਡੇ ਦੇ ਕੀ ਮਾਇਨੇ ਨੇ?
ਆਸਟ੍ਰੇਲੀਆ ਡੇ ਵੇਖੋ, ਹਰ ਕੰਟਰੀ ਜਿਹੜਾ ਵਾ ਉਹ ਆਪਣੇ ਦਿਨ ਮਨਾਉਂਦਾ ਵਾ, ਟਾਈਮ ਟੂ ਟਾਈਮ, ਕਦੀ ਕਿਸੇ ਦਾ ਰਾਜ, ਕਦੀ ਕਿਸੇ ਦਾ ਰਾਜ, ਕਦੀ ਕਿਸੇ ਦਾ ਰਾਜ, ਕਦੀ ਕਿਸੇ ਦਾ। ਬੇਸਿਕਲੀ ਜੇ ਸੋਚਿਆ ਜਾਵੇ ਤੇ ਇਹ ਮੁਲਕ ਓਰਿਜਨਲ ਲੋਕਾਂ ਦਾ, ਤੇ ਇੱਥੇ ਪਹਿਲਾਂ ਵੀ ਕਈ ਦੇਸ਼ਾਂ ਚੋਂ ਲੋਕਾਂ ਨੇ ਮਤਲਬ ਇਹਨੂੰ ਲੱਭਣ ਦੇ ਯਤਨ ਕੀਤੇ, ਗੋਰਿਆਂ ਨੇ ਆ ਕੇ ਫਿਰ ਇਹ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਹੀ ਆ, ਤੁਸੀਂ ਜਾਣਦੇ ਹੋ ਵੀ ਇਹ ਮੁਲਕ ਜਿਹੜਾ ਆਕੂਪਾਈ ਕੀਤਾ। ਤੇ ਹੁਣ ਕਈ ਵਾਰੀ ਲੋਕ ਇਹ ਸਵਾਲ ਕਰਦੇ ਆ ਵੀ 26 ਜਨਵਰੀ ਦੀ ਜਗ੍ਹਾ ਦਿਨ ਹੋਰ ਮਨਾਇਆ ਜਾਏ, ਕੋਈ ਲੋਕ ਕਹਿੰਦੇ ਨੇ ਵੀ ਦਿਨ ਦੇ ਵੱਖ ਮਨਾਉਣ ਨਾਲ ਕੀ ਫਰਕ ਪਊਗਾ। ਫਰਕ ਤੇ ਪੈਂਦਾ ਵੀ ਅਸੀਂ ਹਰ ਦਿਨ ਨਵੀਂ ਸਿਰਜਣਾ ਕਰੀਏ ਤੇ ਪਬਲਿਕ ਭਲਾਈ, ਲੋਕਾਂ ਦੇ ਭਲੇ ਵਾਲੇ ਕੰਮ ਕਰੀਏ ਤੇ ਉਹ ਚੀਜ਼ ਬਿਹਤਰ ਆ। ਜੇ ਅਸੀਂ ਪਾਸਟ ਨੂੰ ਲੈ ਕੇ ਬੈਠੇ ਰਹੀਏ ਤੇ ਸਾਡਾ ਜਿਹੜਾ ਭਵਿੱਖ ਆ ਉਹ ਉਜਲਾ ਨਹੀਂ ਹੋ ਸਕਦਾ। ਤੇ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਰਾਵਾਂ ਚੱਲਦੀਆਂ ਨੇ 26 ਜਨਵਰੀ ਦੇ ਉੱਤੇ। ਜਿਹੜੇ ਹੁਣ ਓਰਿਜਨਲ ਲੋਕ ਆ, ਸਾਡਾ ਫਰਜ਼ ਬਣਦਾ ਤੇ ਉਹਨਾਂ ਦੀ ਲੈਂਡ ਆ, ਸਾਨੂੰ ਉਹਨਾਂ ਦਾ ਵੀ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ। ਤੇ 26 ਜਨਵਰੀ ਦੇ ਵਿੱਚ ਬਹੁਤ ਓਰਿਜਨਲ ਸੰਸਥਾਵਾਂ ਜਿਹੜੀਆਂ ਉਹ ਵੀ ਪਾਰਟੀਸਪੇਟ ਕਰਦੀਆਂ ਨੇ
ਜੀ। ਤੇ ਇਸ ਦਿਨ ਕਾਫੀ ਸਾਰੇ ਲੋਕਾਂ ਨੂੰ ਨਾਗਰਿਕਤਾ ਵੀ ਦਿੱਤੀ ਜਾਂਦੀ ਆ, ਕੌਂਸਲਸ ਵੱਲੋਂ ਸਮਾਗਮ ਕਰਾਏ ਜਾਂਦੇ ਆ। ਥੋੜ੍ਹਾ ਜਿਹਾ ਦੱਸੋਗੇ ਧਾਰੀਆ ਸਾਹਿਬ, ਇੱਕ ਲੰਬੇ ਸਮੇਂ ਤੋਂ ਤੁਸੀਂ ਸਿਡਨੀ ਦੇ ਵਾਸੀ ਹੋ, ਆਸਟ੍ਰੇਲੀਆ ਕਦ ਆਉਣਾ ਹੋਇਆ ਤੇ ਤੁਹਾਡਾ ਪੰਜਾਬੀ ਪਿਛੋਕੜ, ਪਰਿਵਾਰ ਪੰਜਾਬ ਚੋਂ ਕਿਹੜੇ ਇਲਾਕੇ ਨਾਲ ਸੰਬੰਧਿਤ ਆ?
ਮੈਂ 89 ਵਿੱਚ ਇੱਥੇ ਆਇਆ ਸੀ ਜੀ, ਤੇ ਮੇਰਾ ਪਿੰਡ ਸਰਵਾਲੀ ਆ। ਬਟਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਜਾਓ ਤੇ 10 ਕਿਲੋਮੀਟਰ ਤੇ ਆਉਂਦਾ। ਤੇ ਜਨਮ ਮੇਰਾ ਨਾਨਕੇ ਪਿੰਡ ਦਾ, ਹੋਠੀਆਂ ਪਿੰਡ, ਉਹ ਵੀ ਉਸੇ ਰੋਡ ਤੇ ਪੈਂਦਾ, ਉਹ ਬਟਾਲੇ ਤੋਂ 5-5.5 ਕਿਲੋਮੀਟਰ ਤੇ ਆ।
ਤੇ ਆਸਟ੍ਰੇਲੀਆ ਜਦ ਤੁਸੀਂ ਆਏ ਹੋ ਤਾਂ ਕਿਸ ਕਿਸਮ ਦੀਆਂ ਚੁਣੌਤੀਆਂ ਤੁਹਾਨੂੰ ਦਰਪੇਸ਼ ਆਈਆਂ? ਇੱਕ ਪ੍ਰਵਾਸੀ ਵਜੋਂ ਨਵੇਂ ਮੁਲਕ ਆਉਂਦੇ ਆ, ਪੈਰ ਲਾਉਣ ਲਈ ਬੜਾ ਕੁਛ ਕਰਨਾ ਪੈਂਦਾ, ਬੜੀ ਮਿਹਨਤ ਕਰਨੀ ਪੈਂਦੀ ਆ। ਸੋ ਥੋੜ੍ਹਾ ਜਿਹਾ ਉਸ ਜੀਵਨ ਬਾਰੇ ਜ਼ਰੂਰ ਦੱਸੋ ਸਾਡੇ ਸੁਣਨ ਵਾਲਿਆਂ ਨੂੰ।
ਪ੍ਰੀਤਿੰਦਰ, ਗੱਲ ਏਦਾਂ ਵੀ ਜਦੋਂ ਬੱਚਾ ਜੰਮਦਾ ਰੋਣਾ ਸ਼ੁਰੂ ਕਰਦਾ, ਇਹਦਾ ਮਤਲਬ ਉਹ ਚੁਣੌਤੀਆਂ, ਉਹਨੂੰ ਪਤਾ ਲੱਗ ਗਿਆ ਵੀ ਜ਼ਿੰਦਗੀ ਸਾਰੀ ਇਹ ਹੈ ਚੁਣੌਤੀਆਂ ਨੇ
ਜੀ।
ਤੇ ਚੁਣੌਤੀਆਂ ਨੂੰ ਬੰਦਾ ਲੈਂਦਾ ਕਿਹੜੇ ਵੇਹ ਨਾਲ ਆ। ਮੈਂ ਜਦੋਂ ਇੱਥੇ ਆਇਆ ਸੀ, ਇੱਕ ਤੇ ਲੈਂਗੁਏਜ ਦੀ ਜਿਹੜੀ ਪ੍ਰੋਬਲਮ ਆ ਉਹ ਕਾਫੀ ਸੀ, ਤੇ ਦੂਜਾ ਇੱਥੇ ਆਪਣੇ ਲੋਕਾਂ ਦੀ ਨਫ਼ਰੀ ਬਹੁਤ ਘੱਟ ਸੀ। ਤੁਸੀਂ ਸਾਰੇ ਦਿਨ ਦੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਤੁਹਾਨੂੰ ਮਿਲਦਾ ਹੋਊਗਾ, 89 ਦੀ ਵਕਤ ਦੀ ਤੁਸੀਂ ਦੇਖ ਲਓ। ਤੇ ਚਲੋ ਕੰਮ ਕਾਰ ਜਿਵੇਂ ਫੈਕਟਰੀਆਂ ਦੇ ਵਿੱਚ ਲੱਗ ਗਏ, ਬੋਲੀ ਵੀ ਹੌਲੀ ਹੌਲੀ ਫਿਰ ਬੰਦਾ ਸਿੱਖ ਜਾਂਦਾ, ਆਉਂਦੇ ਵੱਟਿਆ ਗੋਲ ਹੋਇਆ ਉਹ ਕਹਿੰਦਾ ਠੇਡੇ ਖਾ ਖਾ। ਮੈਂ ਪਹਿਲਾਂ ਨਿਊਜ਼ੀਲੈਂਡ ਗਿਆ ਸੀ, ਮੈਂ ਉੱਥੇ 5-6 ਮਹੀਨੇ ਰਿਹਾ, ਤੇ ਉੱਥੇ ਕਿਸੇ ਨੇ, ਇੱਕ ਬਜ਼ੁਰਗ ਨੇ ਇੱਕ ਗੱਲ ਬਹੁਤ ਵਧੀਆ ਦੱਸੀ, ਉਹ ਕਹਿੰਦੇ ਵੀ ਬੰਦਾ ਹੱਠ ਨਾ ਛੱਡੇ। ਤੇ ਸਾਡੇ ਤੋਂ ਪਹਿਲਾਂ ਵੀ ਲੋਕ ਇੱਥੇ ਆਏ ਨੇ ਜਿਨ੍ਹਾਂ ਨੂੰ ਮਤਲਬ ABC ਵੀ ਨਹੀਂ ਆਉਂਦੀ ਤੇ ਉਹ ਵੀ ਲੋਕ ਕਾਮਯਾਬ ਹੋਏ ਨੇ। ਤੇ ਤੁਸੀਂ ਤੇ ਫਿਰ ਵੀ ਪੜ੍ਹ ਲੈਂਦੇ ਹੋ, 10ਵੀਂ ਜਮਾਤ ਤੱਕ ਪੜ੍ਹੇ ਹੋ, ਤੁਹਾਨੂੰ ਸਾਰਾ ਇੰਨਾ ਤੇ ਗਿਆਨ ਹੈ ਹੀ ਆ। ਤੇ ਉਹ ਮੈਂ ਇੱਕ ਤੁਹਾਨੂੰ ਉਹ ਚੁਟਕਲਾ ਨਹੀਂ, ਉਹ ਰਿਐਲਿਟੀ ਆ ਭਈ, ਕੋਈ ਆਪਣਾ ਪੰਜਾਬੀ ਭਰਾ ਆਂਡੇ ਲੈਣ ਚੱਲ ਗਿਆ ਉੱਥੇ ਦੁਕਾਨ ਤੇ, ਨਿਊਜ਼ੀਲੈਂਡ ਦੀ ਗੱਲ ਆ, ਤੇ ਉਹ ਨਾ ਦੁਕਾਨ ਵਾਲੇ ਨੂੰ ਪਤਾ ਲੱਗੇ ਉਹਦੀ ਬੋਲੀ ਦਾ ਤੇ ਨਾ ਉਹਨੂੰ ਪਤਾ ਲੱਗੇ। ਤੇ ਉਹ ਫਿਰ ਹਾਰ ਕੇ ਉਹਨੇ ਉਹਦਾ ਹੱਲ ਲੱਭਿਆ, ਉਹਨੇ ਸੜਕ ਤੋਂ ਗੋਲ ਜਿਹਾ ਵੱਟਾ ਲਿਆ ਕੇ ਤੇ ਦੁਕਾਨਦਾਰ ਦੇ ਸਾਹਮਣੇ ਉਹਨੇ ਨਾ ਕੁੜ ਕੁੜ ਕਰਕੇ ਥੱਲੇ ਸੁੱਟ ਦਿੱਤਾ ਉਹ। ਤੇ ਗੋਰੇ ਨੇ ਲਿਆ ਕੇ ਆਂਡਿਆਂ ਦੀ ਟ੍ਰੇ ਅੱਗੇ ਰੱਖੀ, ਕਹਿੰਦਾ ਯਾ ਵੀ ਇਹੋ ਚਾਹੀਦਾ। ਇਸ ਕਰਕੇ ਜਿਹੜੀ ਲੋੜ ਆ ਨਾ ਉਹ ਕਾਢ ਦੀ ਮਾਂ ਹੁੰਦੀ ਆ, ਜਦੋਂ ਤੁਸੀਂ ਕਾਮਯਾਬ ਹੋਣਾ ਕੋਈ ਨਾ ਕੋਈ ਰਸਤਾ ਲੱਭ ਹੀ ਜਾਂਦਾ। ਚੁਣੌਤੀਆਂ ਮੈਨੂੰ ਸਭ ਤੋਂ ਵੱਡੀ ਮੁਸ਼ਕਿਲ ਇਹ ਰਹੀ ਵੀ ਜਿਹੜਾ ਮੇਰਾ ਸੰਗੀਤ ਆ ਉਹ ਨਾ ਮਤਲਬ ਸੁੱਕ ਜਾਵੇ। ਉਹ ਫਿਰ ਮੈਂ ਜਿਹੜੀ ਸ਼ਕਤੀ ਮੇਰੀ ਸੀ ਉਹਨੂੰ ਮੈਂ ਜਿੰਦਾ ਰੱਖਣ ਵਾਸਤੇ ਉਹ ਚੀਜ਼ ਨੂੰ ਮੈਂ ਭੰਗੜੇ ਦੇ ਰੂਪ ਚ ਤਬਦੀਲ ਕੀਤਾ, ਅਕੈਡਮੀ ਸ਼ੁਰੂ ਕੀਤੀ ਪੰਜਾਬੀ ਸੰਗੀਤ ਸੈਂਟਰ। ਸੋ 1997 ਤੋਂ ਲੈ ਕੇ ਹੁਣ ਤੱਕ, ਹੁਣ ਥੋੜਾ ਜਿਹਾ ਭੰਗੜੇ ਵੱਲੋਂ ਸਾਇਲੈਂਟ ਹੋ ਗਏ ਹਾਂ, ਸੰਗੀਤ ਵੱਲ, ਗੀਤ ਸੰਗੀਤ ਵੱਲ ਜ਼ਿਆਦਾ ਵਾ ਆਪਣਾ ਝੁਕਾ। ਤੇ 91 ਤੋਂ ਲੈ ਕੇ ਹੁਣ ਤੱਕ ਮਤਲਬ ਕਲਾਸਾਂ ਵੀ ਚੱਲਦੀਆਂ ਰਹੀਆਂ ਵੱਡੇ ਲੈਵਲ ਤੇ, ਤੇ ਪਰਫੋਰਮੈਂਸ ਜਿਹੜੀਆਂ ਉਹ ਤੇ ਅਣਗਿਣਤ ਇੱਥੇ ਕੀਤੀਆਂ ਹੋਈਆਂ ਨੇ, ਕੋਈ ਜਗ੍ਹਾ ਛੱਡੀ ਨੀ ਪ੍ਰੀਤਿੰਦਰ ਜਿੱਥੇ ਪਰਫੋਰਮੈਂਸ ਨਹੀਂ ਕੀਤੀ।
ਤੇ ਧਾਰੀਆ ਸਾਹਿਬ, ਉਸਤਾਦ ਲਾਲ ਚੰਦ ਯਮਲਾ ਜੱਟ ਤੋਂ ਬਿਨਾਂ ਤੁਹਾਡੀ ਕਦੇ ਕੋਈ ਇੰਟਰਵਿਊ ਸੰਪੂਰਨ ਨਹੀਂ ਹੁੰਦੀ। ਉਹਨਾਂ ਨਾਲ ਆਪਣੀ ਸਾਂਝ, ਉਹਨਾਂ ਨਾਲ ਆਪਣੇ ਸਾਥ, ਉਹਨਾਂ ਦਾ ਜੋ ਸਤਿਕਾਰ ਤੁਹਾਡੇ ਮਨ 'ਚ ਆ ਉਹ ਤੁਸੀਂ ਅਕਸਰ ਜ਼ਿਕਰ ਕਰਦੇ ਹੋ, ਕਿ ਅੱਜ ਥੋੜ੍ਹਾ ਜਿਹਾ ਦੱਸ ਪਾਓ ਸਾਡੇ ਸੁਣਨ ਵਾਲਿਆਂ ਨੂੰ ਕਿ ਕਿਸ ਕਿਸਮ ਦੇ ਤੁਹਾਡੇ ਉਹਨਾਂ ਨਾਲ ਸੰਬੰਧ ਰਹੇ ਨੇ, ਕਿਵੇਂ ਤੁਸੀਂ ਉਹਨਾਂ ਨਾਲ ਜੋੜ ਜੋੜਤ ਰੱਖੀ ਇੱਕ ਲੰਬੇ ਸਮੇਂ ਤੱਕ।
ਪ੍ਰੀਤਿੰਦਰ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾ, ਇਹ ਚੀਜ਼ ਮਿਸ ਨਹੀਂ ਹੋਣੀ ਚਾਹੀਦੀ ਮੇਰੀ ਜ਼ਿੰਦਗੀ 'ਚੋਂ, ਜੇ ਮੈਨੂੰ ਚੇਤਾ ਭੁੱਲ ਜੇ ਤੁਸੀਂ ਯਾਦ ਕਰਾਤਾ। ਵਾਕਿਆ ਤੁਹਾਡੀ ਗੱਲ ਠੀਕ ਆ, ਮੈਂ ਜਦੋਂ ਮਤਲਬ ਸਕੂਲੇ ਪੜ੍ਹਦਾ ਸੀ, ਸਾਡੇ ਪਿੰਡ ਲਾਗੇ ਬੋੜਾਂ ਵਾਲ ਹਾਈ ਸਕੂਲ ਸੀ, ਸਵੇਰੇ ਸ਼ਾਮ ਕੋਈ ਸਮਾਗਮ ਹੋਵੇ ਚਾਹੇ ਨਾ ਹੋਵੇ, ਉਸਤਾਦ ਜਮਲਾ ਜੱਟ ਜੀ ਦੇ ਚਾਰ ਗੀਤ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀਏ, ਇੱਕ ਗੀਤ ਸੀ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ ਬੋਲ, ਇੱਕ ਗੀਤ ਸੀ ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲਕਾਵੇ, ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਵੇ, ਇੱਕ ਗੀਤ ਹੋਰ ਸੀ। ਇਹ ਚਾਰ ਗੀਤ ਜਿਹੜੇ ਸੀ ਸੁਬਾਹ ਸ਼ਾਮ ਮਤਲਬ ਉਸਤਾਦ ਜੀ ਦੇ ਉਹ ਪਿੰਡ ਵੱਜਣੇ, ਉਹ ਚੀਜ਼ ਮੇਰੇ ਮਤਲਬ ਬਲੱਡ 'ਚ ਹੀ ਰਚ ਗਈ। ਮੈਨੂੰ ਫਿਰ ਇੰਨਾ ਸ਼ੌਂਕ ਉੱਧਰ ਹਰ ਵੇਲੇ ਗੁਣਗੁਣਾਉਂਦੇ ਰਹਿਣਾ, ਕੰਮ ਕਰਦਿਆਂ ਵੀ ਕਈ ਵਾਰੀ ਬਿਲਕੁਲ ਉਸ ਚੀਜ਼ ਦੇ ਵਿੱਚ ਮਤਲਬ ਖੋ ਹੀ ਜਾਣਾ ਕਿ ਜਿੱਦਾਂ ਦੁੱਧ ਪਾਣੀ ਇੱਕ ਹੋ ਜਾਂਦਾ। ਦਸਵੀਂ ਤੋਂ ਬਾਅਦ ਫਿਰ ਮੈਂ ਦੋ ਤਿੰਨ ਵਾਰੀ ਉਸਤਾਦ ਜੀ ਦਾ ਡੇਰਾ ਲੱਭਣ ਦਾ ਯਤਨ ਕੀਤਾ, ਮੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਲੁਧਿਆਣੇ ਰਹਿੰਦੇ ਪਰ ਐਡਰੈਸ ਨਹੀਂ ਸੀ। ਫਿਰ ਮੈਨੂੰ ਐਡਰੈਸ ਮਿਲ ਗਿਆ, ਉਹਨੇ ਚਿਰ ਨੂੰ ਸਾਡੇ ਬਾਪੂ ਦਾ ਭਤੀਜਾ ਉਹ ਪੁਲਿਸ ਮੁਲਾਜ਼ਮ ਸੀ, ਉਹ ਲੁਧਿਆਣੇ ਵਾਲੀ ਨੌਕਰੀ ਕਰਦੇ ਸੀ, ਉਹ ਛੁੱਟੀ ਆਏ ਤੇ ਉਹਨਾਂ ਨਾਲ ਗੱਲ ਹੋਈ, ਕਹਿੰਦੇ ਮੇਰੇ ਨਾਲ ਹੀ ਚੱਲ ਪਈ ਜੇ ਤੂੰ ਜ਼ਰੂਰ ਜਾਣਾ। ਉਹ ਫਿਰ ਮੈਨੂੰ ਉਸਤਾਦ ਜੀ ਦੇ ਡੇਰੇ ਲੈ ਗਏ ਤੇ ਉਸਤਾਦ ਜੀ ਨੇ ਫਿਰ ਮੈਨੂੰ ਕਹਿੰਦੇ ਪੁੱਤਰਾ ਵੀ ਕੁਝ ਗਾ ਕੇ ਸੁਣਾ, ਪਤਾ ਤੇ ਲਈਏ ਤੇਰੀ ਆਵਾਜ਼ ਕਿੱਦਾਂ। ਮੈਂ ਫਿਰ ਕਰਤਾਰ ਸਿੰਘ ਕਲਾਸ ਵਾਲੀ ਉਹਨਾਂ ਦਾ ਸ਼ੇਰ ਲਿਖਿਆ ਬਹੁਤ ਵਧੀਆ, ਮਰ ਜਾਵੇ ਸ਼ੇਰ ਉਹਦੀ ਖੱਲ ਨੂੰ ਉਤਾਰ ਕੇ, ਸੰਤਾਂ ਮਹਾਤਮਾ ਦਾ ਆਸਣ ਬਣਾਇਆ ਜਾਂਦਾ, ਵੱਢ ਲੈਂਦੇ ਬੱਕਰਾ ਤੇ ਖਾ ਲੈਂਦੇ ਮਾਸ ਲੋਕੀ, ਖੱਲ ਉਹਦੀ ਵਿੱਚ ਢੋਲਕੀ ਤੇ ਤਬਲਾ ਮਢਾਇਆ ਜਾਂਦਾ, ਮਰ ਜਾਵੇ ਮਿਰਗ ਉਹਦੀ ਮਿਰਗਸ਼ਾਲਾ ਬਣਾਈ ਜਾਂਦੀ, ਬਾਰਾਂ ਸਿੰਘਾ ਪੀਸ ਕੇ ਦਵਾਈਆਂ ਵਿੱਚ ਪਾਇਆ ਜਾਂਦਾ, ਮਰ ਜਾਵੇ ਗੈਂਡਾ ਉਹਦੀ ਢਾਲ ਹੈ ਬਣਾਈ ਜਾਂਦੀ, ਤੀਰਾਂ ਤਲਵਾਰਾਂ ਨਾਲ ਉਹਨੂੰ ਅਜਮਾਇਆ ਜਾਂਦਾ, ਮਰ ਜਾਵੇ ਹਾਥੀ ਉਹਦਾ 1.25 ਲੱਖ ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ ਜਾਂਦਾ, ਮਰ ਜਾਵੇ ਪਸ਼ੂ ਉਹਦੀ ਖੱਲ ਨੂੰ ਉਤਾਰ ਕੇ ਤੇ ਮੋਚੀ ਕੋਹ ਸਵਾ ਕੇ ਜੋੜਾ ਪੈਰਾਂ ਵਿੱਚ ਪਾਇਆ ਜਾਂਦਾ, ਮਰ ਜਾਵੇ ਬੰਦਾ ਤੇ ਉਹ ਕਿਸੇ ਨੀ ਜੇ ਕੰਮ ਆਉਂਦਾ, ਸਿਵਿਆਂ ਦੇ ਵਿੱਚ ਇਹਨੂੰ ਖੜਕੇ ਜਲਾਇਆ ਜਾਂਦਾ, ਕਰਤਾਰ ਸਿੰਘਾ ਇਸ ਜੱਗ ਉੱਤੇ ਜਸ ਸੂਰਮਿਆਂ ਤੇ ਭਗਤਾਂ ਦਾ ਸਦਾ ਗਾਇਆ ਜਾਂਦਾ। ਇਹ ਸ਼ੇਰ ਬੈਂਸ ਸੁਣਾਇਆ ਉਹਨਾਂ ਨੂੰ ਮੈਂ ਤੇ ਉਹ ਬੜੇ ਖੁਸ਼ ਹੋਏ। ਉਹਦੇ ਤੋਂ ਬਾਅਦ ਫਿਰ ਸਾਡੀ ਰਸਮ ਸੀ ਉਸਤਾਦੀ ਸ਼ਗਿਰਦੀ ਦੀ, ਉਹ ਰਸਮ ਹੁੰਦੀ 15 ਹਾੜ ਨੂੰ, ਮੈਂ ਕੋਈ 5-6 ਮਹੀਨੇ ਪਹਿਲਾਂ ਚਲ ਗਿਆ ਸੀ। ਮੈਨੂੰ ਮਨ ਦੇ ਵਿੱਚ ਇਹ ਵੀ ਜਿੱਦਾਂ ਸਟੂਡੈਂਟ ਨੂੰ ਹੁੰਦਾ ਨਾ ਵੀ ਕਿਤੇ ਮੈਨੂੰ ਦਾਖਲਾ ਨਾ ਹੋ ਜੇ। ਮੈਂ ਫਿਰ ਉਸਤਾਦ ਜੀ ਦੇ ਮੁੰਡੇ ਦਾ ਵਿਆਹ ਸੀ ਆਉਣ ਵਾਲਾ, ਮੈਂ ਆਖਿਆ ਵੀ ਮੈਂ ਪੱਗ ਦੀ ਰਸਮ ਉਦੋਂ ਹੋਊ ਪਰ ਮੈਂ ਜਿਹੜਾ ਪੱਕੀ ਸ਼ਗਿਰਦੀ ਹੁਣ ਤੋਂ ਕਰਨੀ ਚਾਹੁੰਦਾ। ਉਹ ਮੈਨੂੰ ਕਹਿੰਦਾ ਵੀ ਇੱਦਾਂ ਕਰ ਵੀ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਉਸਤਾਦ ਜੀ ਦੇ ਸ਼ਗਿਰਦ ਆ ਨਾ, ਮੇਰੇ ਵਿਆਹ ਦੇ ਕਾਰਡ ਉੱਥੋਂ ਤੱਕ ਪਹੁੰਚਾ ਦੇ ਤੇ ਮੈਂ ਤੇਰਾ ਇੱਧਰੋਂ ਪੱਕਾ ਕਰ ਦਿੰਦਾ। ਉਹ ਫਿਰ ਮੈਂ ਉਹਦੇ ਵਿਆਹ ਦੇ 5-7 ਜਗ੍ਹਾ ਕਾਰਡ ਦੇ ਆਇਆ ਤੇ ਨਾਲੇ ਉਹਨੇ ਮੈਨੂੰ ਕਿਹਾ ਵੀ ਵਿਆਹ ਤੇ ਬਰਾਤੇ ਜ਼ਰੂਰ ਜਾਣਾ। ਫਿਰ ਮੈਂ ਬਰਾਤੇ ਗਿਆ, ਉੱਥੇ ਫਿਰ ਮੇਰਾ ਜਿਹੜਾ ਰਹਿਣ ਸਹਿਣ ਉਸਤਾਦ ਜੀ ਦੇ ਡੇਰੇ ਉਹਦੀ ਸ਼ੁਰੂਆਤ ਹੋ ਗਈ। ਇੱਦਾਂ ਹੋਇਆ ਜੀ।
ਜੀ, ਬੜੀ ਖੁਸ਼ੀ ਹੋਈ ਜਾਣ ਕੇ ਤੁਹਾਡੀ ਉਹਨਾਂ ਨਾਲ ਸਾਂਝ ਬਾਰੇ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਲੋਕ ਨਹੀਂ ਜਾਣਦੇ ਹੁੰਦੇ, ਉਹ ਤੁਹਾਡੇ ਦਿਲ 'ਚ ਮਨ ਮੰਦਰ 'ਚ ਵਸੀਆਂ ਹੁੰਦੀਆਂ ਅਤੇ ਉਹਦਾ ਇਕੱਲਾ ਇਕੱਲਾ ਪਲ ਤੁਹਾਨੂੰ ਚੇਤੇ ਆਉਂਦਾ ਕਿ ਇੱਦਾਂ ਇੱਦਾਂ ਹੋਇਆ ਸੀ। ਥੋੜ੍ਹਾ ਜਿਹਾ ਪਵਿੱਤਰ ਬਾਰੇ ਵੀ ਜ਼ਰੂਰ ਦੱਸੋ। ਪੈਵਧਾਰੀ ਆ ਹੁਣ ਉਹਦਾ ਨਾਂ ਵਾ, ਭਾਵੇਂ ਦੁਨੀਆਂ ਵਾਸਤੇ ਉਹ ਜਿੰਨਾ ਮਰਜ਼ੀ ਪੈਵਧਾਰੀ ਆ ਬਣ ਜੇ, ਸਿਡਨੀ ਵਾਸੀਆਂ ਵਾਸਤੇ ਜਿੱਥੇ ਉਹ ਪਲਿਆ ਵੱਡਾ ਹੋਇਆ, ਵਿਸਾਖੀ ਮੇਲੇ ਦੀਆਂ ਸਟੇਜਾਂ ਤੋਂ ਗਾਉਂਦਾ ਤੂੰਬੀ ਵਜਾਉਂਦਾ, ਉਹਨਾਂ ਸਾਰਿਆਂ ਲਈ ਤਾਂ ਉਹਨੇ ਪਵਿੱਤਰ ਹੀ ਰਹਿਣਾ।
ਹਾਂਜੀ,
ਉਹਦੀ ਸੰਗੀਤ ਨਾਲ ਸਾਂਝ ਫਿਰ ਛੋਟੇ ਹੁੰਦੇ ਤੋਂ ਹੀ ਰਹੀ ਆ?
ਛੋਟੇ ਹੁੰਦਿਆਂ ਤੋਂ ਬਹੁਤ ਜ਼ਿਆਦਾ, ਬਚਪਨ ਤੋਂ ਹੀ ਉਹਨੇ ਕੀ ਕਰਨਾ ਵੀ ਆਪਣੇ, ਤੁਹਾਨੂੰ ਪਤਾ ਜਿੱਦਾਂ ਕਣਕਾਂ ਦੇ ਬੁੱਲ ਹੁੰਦੇ ਆ ਤੇ ਘਰ ਵੀ ਵਿਹੜੇ ਦੇ ਵਿੱਚ ਕਣਕ ਦਾ ਢੇਰ ਲਾ ਦੋ ਲਿਆ ਕੇ, ਤੇ ਉਹਨੇ ਕੌਲੀਆਂ ਗਲਾਸ ਕੱਪ ਸਾਰੀਆਂ ਚੀਜ਼ਾਂ ਰੱਖ ਕੇ ਤੇ ਡੰਡਿਆਂ ਦੇ ਨਾਲ ਵਜਾਉਣੀਆਂ ਨੇ ਕਿਚਨ, ਤੇ ਸਾਜ ਵੇਖ ਲਓ ਵੀ ਸਾਰੇ ਉਹ ਪਲੇ ਕਰ ਲੈਂਦਾ ਵਾ, ਤੂੰਬੀ ਤੋਂ ਲੈ ਕੇ ਜਿੰਨੇ ਵੀ ਸਤਾਰ ਤੇ ਨਹੀਂ ਕਹਿ ਸਕਦਾ, ਉਹ ਤੇ ਕਲਾਸੀਕਲ ਸਾਜ ਆ, ਬਾਕੀ ਜਿੰਨੇ ਫੋਕ ਸਾਰੇ ਸਾਜ ਉਹ ਪਲੇ ਕਰ ਲੈਂਦਾ। ਤੇ ਮੈਂ ਤੇ ਸਿਰਫ ਪੰਜਾਬੀ ਚ ਗਾ ਸਕਦਾ, ਉਹ ਪੰਜਾਬੀ ਹਿੰਦੀ ਇੰਗਲਿਸ਼ ਵਿੱਚ ਹੀ ਗਾ ਸਕਦਾ। ਇਹ ਕੁਦਰਤ ਦੀ ਕਿਰਪਾ ਹੁੰਦੀ ਆ, ਬਾਕੀ ਤੁਹਾਡੀਆਂ ਸੋਝੀ ਸੋਚ ਕਿੱਧਰ ਨੂੰ ਲੱਗੀ ਆ, ਵੱਡਿਆਂ ਦੀਆਂ ਦੁਆਵਾਂ, ਇਹ ਸਾਰਾ ਕੁਝ ਹੀ ਇਹਦੇ ਚ ਮਤਲਬ ਕਾਊਂਟ ਹੋ ਕੇ ਚੀਜ਼ਾਂ ਮਿਲਦੀਆਂ ਨੇ।
ਤੁਹਾਡੀ ਸਾਂਝ ਮੈਂ ਕਿਹਾ ਲੋਕ ਗਾਇਕੀ ਨਾਲ ਜ਼ਿਆਦਾ ਰਹੀ ਆ, ਕਦੇ ਮਨ 'ਚ ਫਿਰ ਮਲਾਲ ਤਾਂ ਨਹੀਂ ਉੱਠਦਾ ਕਿ ਲੋਕ ਗਾਇਕੀ ਵੱਲ ਨੂੰ ਹੀ ਪਾਉਣਾ ਸੀ, ਜਾਂ ਇਹ ਸਮੇਂ ਦੀ ਚਾਲ ਆ ਕਿ ਉਹ ਉੱਧਰ ਨੂੰ ਚੱਲਿਆ?
ਨਹੀਂ ਨਹੀਂ ਪ੍ਰੀਤਿੰਦਰ, ਮੈਂ ਤੁਹਾਨੂੰ ਦੱਸਣਾ ਵੀ ਮੇਰੇ ਮਨ ਦੇ ਵਿੱਚ ਤੇ ਇਹੀ ਕਿ ਮੇਰਾ ਆਪਣਾ ਬੱਚਾ ਜਾਂ ਮੇਰੇ ਭਤੀਜੇ ਭਤੀਜੀਆਂ, ਮੈਂ ਉਹਨਾਂ ਨੂੰ ਮਿਊਜ਼ਿਕ ਵਾਲੇ ਪਾਸੇ ਲਾਉਣਾ। ਕਿਉਂ? ਮੈਨੂੰ ਇਸ ਚੀਜ਼ ਦਾ ਗਿਆਨ ਮਿਲ ਗਿਆ ਸੀ ਵੀ ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਆ ਤੇ ਸੁੰਦਰ ਚੀਜ਼ ਆ ਤੇ ਮਤਲਬ ਮਿੱਠੀ ਚੀਜ਼ ਆ,
ਸਾਧਨਾ।
ਤੁਸੀਂ ਵੇਖੋ ਵੀ ਜਿਹੜਾ ਮਿਊਜ਼ਿਕ ਆ, ਮੈਂ ਉਹਨਾਂ ਨੂੰ ਦਰਖਤਾਂ ਚੋਂ ਵੀ ਮੈਨੂੰ ਨਜ਼ਰ ਆਉਂਦਾ ਜਦੋਂ ਹਿੱਲਦੇ ਨੇ ਨਾ, ਜਿੱਦਾਂ ਦਰਖਤ, ਮੈਨੂੰ ਉਹ ਇੱਦਾਂ ਹੀ ਲੱਗਦਾ ਵੀ ਇਹ ਝੂਮਰ ਚੱਲ ਰਿਹਾ, ਇਹ ਲੁੱਡੀ ਪੈ ਰਹੀ ਆ, ਸਾਰਾ ਕੁਝ ਨਾ। ਤੁਸੀਂ ਕਦੀ ਵਗਦੇ ਪਾਣੀ ਦੇ ਵਿੱਚ ਵੀ ਕਦੀ ਦੇਖੋਗੇ ਤੇ ਉਹਦਾ ਸਾਊਂਡ ਹੁੰਦਾ, ਕਈ ਵਾਰੀ ਕਿਸੇ ਪੱਥਰ ਨਾਲ ਪਾਣੀ ਟਕਰਾਉਂਦਾ ਜਾਂ ਕਿੱਦਾਂ ਨਾ। ਮੈਂ ਬਹੁਤ ਮਤਲਬ ਕੁਦਰਤ ਦੇ ਵਿੱਚ ਭਿੱਜਿਆ ਹੋਇਆ ਤੇ ਮੇਰੇ ਮਨ ਵਿੱਚ ਬੜਾ ਹੀ ਵੀ ਸਾਡੇ ਬੱਚੇ ਸੰਗੀਤ ਵਾਲੇ ਪਾਸੇ ਹੋਣ ਤੇ ਚਲੋ ਕੁਦਰਤ ਨੇ ਸਾਡੀ ਮੰਨ ਲਈ, ਪਵਿੱਤਰ ਵੀ ਉਹ ਉੱਧਰ ਮਿਊਜ਼ਿਕ ਵਾਲੇ ਪਾਸੇ ਪੂਰਾ ਲੱਗਿਆ। ਮੇਰਾ ਭਤੀਜਾ ਤੁਸੀਂ ਸੁਣਿਆ ਹੋਣਾ ਵਤਨ ਸੰਧੂ, ਉਹ ਵੀ ਕਾਫੀ ਵਧੀਆ ਗਾਇਕ ਆ। ਫਿਰ ਮੇਰਾ ਭਾਣਜਾ ਵਾ ਜਸ਼ਨ ਬਾਠ, ਉਹ ਵੀ ਬਹੁਤ ਵਧੀਆ ਗਾਉਂਦਾ। ਤੇ ਤੁਸੀਂ ਮੰਨਣਾ ਨੀ, ਜਦੋਂ ਮੈਂ ਇੰਡੀਆ 2 ਮਹੀਨੇ ਹਰ ਸਾਲ ਜਾਈਦਾ ਤੇ ਸਾਡੇ ਘਰ ਰੋਜ਼ 2 ਘੰਟੇ ਸੰਗੀਤ ਜਿਹੜਾ ਚੱਲਣਾ ਹੁੰਦਾ, ਕੋਈ ਢੋਲਕੀ ਫੜ ਲੈਂਦਾ ਹੁੰਦਾ, ਕੋਈ ਚਿਮਟਾ, ਕੋਈ ਡਫਲੀ, ਕੋਈ ਗਾਗਾ, ਉਹ ਰੰਗ ਬਣ ਜਾਂਦੇ ਉੱਥੇ।
ਜੀ ਇਹ ਤਾਂ ਤੁਹਾਡੇ ਪਰਿਵਾਰ ਦੀ ਇੱਕ ਗੱਲ ਹੋ ਗਈ ਤੇ ਹੁਣ ਜਾਂਦੀ ਵਾਰ ਦਾ ਮੈਂ ਸੁਨੇਹਾ ਆਸਟ੍ਰੇਲੀਆ ਡੇ ਦਾ ਤੁਹਾਡੇ ਤੋਂ ਲੈਣਾ ਚਾਹੁੰਦਾ। ਨਵੇਂ ਆਏ ਪ੍ਰਵਾਸੀ ਜੋ ਇੱਥੇ ਸਥਾਪਿਤ ਹੋਣ ਦਾ ਯਤਨ ਕਰ ਰਹੇ ਆ ਜਾਂ ਉਹ ਜੋ ਸਥਾਪਿਤ ਹੋ ਚੁੱਕੇ ਆ, ਜੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਆਸਟ੍ਰੇਲੀਆ ਦੀਆਂ ਕਦਰਾਂ ਕੀਮਤਾਂ, ਆਸਟ੍ਰੇਲੀਆ ਦੀ ਕਦਰ ਕਰਨ ਦਾ, ਤਾਂ ਉਹਨੂੰ ਕਿੱਦਾਂ ਸ਼ਬਦਾਂ 'ਚ ਪਰੋਵੋਗੇ ਤੁਸੀਂ?
ਮੈਂ ਤੇ ਪ੍ਰੀਤ ਸਿੰਦਰ ਇਹ ਗੱਲ ਕਹਿੰਦਾ ਵਾ ਵੀ ਸਵਰਗ ਜਿਹੜਾ ਲੋਕ ਕਹਿੰਦੇ ਮਰਨ ਤੋਂ ਬਾਅਦ ਜਾਣਾ, ਜੇ ਪਹਿਲਾਂ ਹੀ ਨਾ ਵੇਖਿਆ ਤੇ ਉਹ ਬਾਅਦ ਵਿੱਚ ਦਾ ਕੀ ਮਤਲਬ ਰਹਿ ਗਿਆ। ਜਿਹੜੀ ਧਰਤੀ ਆ ਇਹ ਸਵਰਗ ਰੂਪੀ ਧਰਤੀ ਆ, ਸਵਰਗ ਤੇ ਸਾਡਾ ਇੰਡੀਆ ਵੀ ਆ, ਪਰ ਉਹਨੂੰ ਪ੍ਰਦੂਸ਼ਿਤ ਕਰਤਾ ਸਾਡੇ ਮਤਲਬ ਜਿਹੜੇ ਸ਼ਕਤੀ ਦੇ ਠੇਕੇਦਾਰ ਆ, ਤੇ ਇਹ ਸਿਸਟਮ ਮਤਲਬ ਗੋਰਿਆਂ ਦੇ ਹੱਥ ਵਿੱਚ ਆ। ਇੱਥੇ ਬਾਹਰੋਂ ਵੀ ਤਕਰੀਬਨ ਘੱਟੋ ਘੱਟ ਬਹੁਤਾ ਨਹੀਂ ਤੇ 200 ਮੁਲਕਾਂ ਦੇ ਲੋਕ ਆ, ਫਿਰ ਇੱਕ ਮੁਲਕ ਦੀਆਂ ਕਿੰਨੀਆਂ ਸੰਸਕ੍ਰਿਤੀਆਂ ਨੇ, ਯਾਨੀ ਕਿ ਇਹ ਇੱਕ ਸੁੰਦਰ ਗੁਲਦਸਤਾ ਵਾ ਇਹ ਕੰਟਰੀ, ਤੇ ਇੰਨਾ ਵਧੀਆ ਵਾ ਵੀ ਇੱਥੇ ਮੈਨੂੰ ਜੋ ਪਤਾ ਲੱਗਿਆ ਵੀ ਇੱਥੇ ਮੌਕੇ ਬਹੁਤ ਆ। ਤੁਸੀਂ ਜੋ ਕੁਝ ਕਰਨਾ ਚਾਹੋ, ਜੋ ਕੁਝ ਬਣਨਾ ਚਾਹੋ, ਤੁਹਾਡੇ ਵਾਸਤੇ ਮੌਕੇ ਹੀ ਮੌਕੇ ਆ। ਜੇ ਇੱਕ ਰਾਹ ਬੰਦ ਹੁੰਦਾ ਤੇ ਉੱਥੇ 2 ਨਹੀਂ 4 ਖੁੱਲਦੇ ਆ। ਹਰ ਬੰਦੇ ਦੇ ਉੱਤੇ ਡਿਪੈਂਡ ਆ ਵੀ ਉਹ ਕੀ ਕਰਨਾ ਚਾਹੁੰਦਾ, ਤੇ ਸਾਨੂੰ ਜੇ ਮਤਲਬ ਏਡਾ ਵੱਡਾ ਕੁਦਰਤ ਨੇ ਮੌਕਾ ਇੰਨੇ ਵਧੀਆ ਕੰਟਰੀ ਚ, ਆਬਾਦੀ ਇੱਥੇ ਬਿਲਕੁਲ ਘੱਟ ਆ, ਇੰਨਾ ਵੱਡਾ ਕੰਟਰੀ ਆ, ਮਤਲਬ ਜਿੰਨੀ ਮਰਜ਼ੀ ਕੋਈ ਇੱਥੇ ਲੈਂਡ ਖਰੀਦ ਲਏ, ਜਿੱਡਾ ਵੱਡਾ ਮਰਜ਼ੀ ਕੋਈ ਇੱਥੇ ਕਿਸਾਨ ਫਾਰਮਰ ਬਣ ਜੇ, ਹਾਂਜੀ ਵੀ ਮੌਕੇ ਬਹੁਤ ਨੇ। ਉਹ ਹੁਣ ਮੌਕੇ ਜਿਹੜੇ ਨੇ ਉਹ ਸਾਨੂੰ ਆਪ ਮਤਲਬ ਜਿਹੜੇ ਆ ਪ੍ਰਾਪਤ ਕਰਨੇ ਚਾਹੀਦੇ ਆ। ਬਾਕੀ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਸੋਚ ਆ ਵੀ ਹੱਥੀਂ ਕਿਰਤ ਕਰਨੀ, ਵੰਡ ਕੇ ਛਕਣੀ, ਕੇਅਰ ਐਂਡ ਸ਼ੇਅਰ, ਉਹ ਪੋਲਿਸੀ ਫਿਲੋਸਫੀ ਜਿਹੜੀ ਆ ਉਹ ਵੀ ਸਾਨੂੰ ਇੱਥੇ ਨਿਰੰਤਰ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ। ਮੈਂ ਰਾਤੀ ਨਾ ਜਿੱਦਾਂ ਮੇਰੀ ਕਿਸੇ ਨੇ ਫੇਸਬੁੱਕ ਹੋਈ ਆ ਜੋ ਆਸਟ੍ਰੇਲੀਆ ਦੇ ਇਹਦੀ ਐਡ ਆ ਰਹੀ ਆ, ਉਹਦੇ ਥੱਲੇ ਕੁਦਰਤੀ ਮੈਂ ਕਮੈਂਟ ਪਾਉਣ ਲੱਗਾ, ਤੁਸੀਂ ਇਹ ਚੀਜ਼ ਵੇਖੋ ਵੀ ਉਹ ਜਿਹੜੀ ਆਸਟ੍ਰੇਲੀਆ ਡੇ ਦੀ ਮਤਲਬ ਐਡ ਆ ਉਹਦੇ ਵਿੱਚ ਕਮੈਂਟ ਲੋਕਾਂ ਨੇ, ਇੱਕ ਸਰਦਾਰ ਹੋਣ ਕਰਕੇ ਕਈ ਗੋਰਿਆਂ ਨੇ ਇਹ ਲਿਖਿਆ ਵੀ ਸਰਦਾਰ ਕਮਿਊਨਿਟੀ ਬਹੁਤ ਵਧੀਆ ਵਾ, ਸਿੱਖ ਕਮਿਊਨਿਟੀ ਫੰਟੈਸਟਿਕ ਆ। ਪਿਛਲੀ ਵਾਰੀ ਉਹ ਕਿਸੇ ਨੇ ਇਹ ਵੀ ਵਿੱਚ ਕਮੈਂਟ ਦਿੱਤਾ ਵਾ ਵੀ ਜਦੋਂ ਆਸਟ੍ਰੇਲੀਆ 'ਚ ਅੱਗਾਂ ਲੱਗੀਆਂ ਤੇ ਇਸ ਕਮਿਊਨਿਟੀ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਭੋਜਨ ਵਰਤਾਇਆ ਬਿਨਾਂ ਕੰਡੀਸ਼ਨ। ਤੇ ਕਿਸੇ ਨੇ ਇੰਗਲੈਂਡ ਤੋਂ ਕਮੈਂਟ ਦਿੱਤਾ, ਕਿਸੇ ਨੇ USA ਤੋਂ, ਕੈਨੇਡਾ ਤੋਂ, ਵੀ ਇਹ ਕਮਿਊਨਿਟੀ, ਕਿਸੇ ਨੇ ਵਰਲਡ ਵਾਰ ਫਸਟ ਸੈਕਿੰਡ ਬਾਰੇ ਵੀ ਇਹ ਕਮਿਊਨਿਟੀ ਦਾ ਮਤਲਬ ਬੜਾ ਵੱਡਾ ਯੋਗਦਾਨ ਆ, ਸਿੱਖਾਂ ਦੀਆਂ ਜਿਹੜੀਆਂ ਰੈਜੀਮੈਂਟ ਸੀ ਉਹਨਾਂ ਨੇ ਫਾਈਟ ਕੀਤੀ ਆ, ਮਤਲਬ ਬੜੇ ਤਗੜੇ ਉਹ ਸੋਲਜਰ, ਬੜੇ ਤਗੜੇ ਉਹ ਯੋਧੇ ਹੋਏ। ਤੇ ਉਹ ਇਸ ਚੀਜ਼ ਦੇ ਨਾਲ ਵੇਖੋ ਜਿਹੜਾ ਜਿਹੜਾ ਬੰਦਾ ਦੇਖਦਾ ਉਹ ਜੋ ਜੋ ਉਹਨਾਂ ਨੇ ਮਤਲਬ ਦੇਖਿਆ ਸਾਰੇ ਸੰਸਾਰ ਦੇ ਲੋਕਾਂ ਨੇ ਉਹਦੇ ਨਾਲ ਉਹ ਮਤਲਬ ਖੁਸ਼ ਹੁੰਦੇ ਨੇ ਤੇ ਪਲੱਸ ਉਹ ਪ੍ਰਸ਼ੰਸਾ ਕਰਦੇ ਆ। ਤੇ ਸਾਨੂੰ ਵੀ ਇਹ ਚੀਜ਼ ਚਾਹੀਦਾ ਵੀ ਜੇ ਸਾਨੂੰ ਇਹਦੇ ਵਧੀਆ ਮੁਲਕ 'ਚ ਰਹਿਣ ਦਾ ਮੌਕਾ ਮਿਲਿਆ ਤੇ ਅਸੀਂ ਉਹ ਕੰਮ ਕਰੀਏ ਵੀ ਜਿਹਦੇ ਨਾਲ ਸਾਡੇ ਆਪਣਿਆਂ ਨੂੰ ਵੀ ਪ੍ਰਾਊਡ ਹੋਵੇ ਤੇ ਇਸ ਕੰਟਰੀ ਨੂੰ ਵੀ ਉਹਦੇ 'ਤੇ ਪ੍ਰਾਊਡ ਹੋਵੇ।
ਜੀ ਕੋਈ ਸ਼ੱਕ ਨਹੀਂ, ਤੁਸੀਂ ਵੀ ਦਸਤਾਰਧਾਰੀ ਹੋ, ਜੱਗ 'ਤੇ ਇੱਕ ਵੱਖਰੀ ਪਛਾਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਕੱਲੀ ਉਹ ਦਿੱਖ ਦੀ ਗੱਲ ਨਹੀਂ ਹੈ, ਉਹ ਸਾਡੇ ਕੰਮ ਕਿਰਦਾਰ 'ਚੋਂ ਵੀ ਝਲਕਦੀ ਹੋਣੀ ਚਾਹੀਦੀ ਆ। ਜਿਵੇਂ ਤੁਸੀਂ ਹੁਣੇ ਹੁਣੇ ਜ਼ਿਕਰ ਕੀਤਾ ਕਿ ਜਿਹੜੇ ਚੰਗੇ ਕਾਰਜ ਨੇ, ਸਮਾਜ ਸੇਵੀ ਕੰਮ ਨੇ, ਉਹਨਾਂ ਦੇ ਚੱਲਦਿਆਂ ਭਾਈਚਾਰੇ ਦੀ ਇੱਕ ਵਧੀਆ ਅਤੇ ਵੱਖਰੀ ਪਹਿਚਾਣ ਆਸਟ੍ਰੇਲੀਆ 'ਚ ਬਣੀ ਆ। ਅਤੇ ਬੜੀ ਮਿਹਰਬਾਨੀ ਧਾਰੀਆ ਸਾਹਿਬ, ਇਹ ਸਾਰੀਆਂ ਗੱਲਾਂ ਬਾਤਾਂ, ਆਪਣੀ ਜ਼ਿੰਦਗੀ ਦੇ ਨਿੱਜੀ ਤਜ਼ਰਬੇ, ਪਰਿਵਾਰ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਅਤੇ ਆਸਟ੍ਰੇਲੀਆ ਡੇ 'ਤੇ ਸਾਡੇ ਨਾਲ ਤੁਸੀਂ ਇਹ ਸਾਂਝ ਪਾਈ ਆ ਅਤੇ ਸਾਨੂੰ ਹੋਰ ਵੀ ਚੰਗਾ ਲੱਗਿਆ। ਬਹੁਤ ਬਹੁਤ ਮਿਹਰਬਾਨੀ।
ਧੰਨਵਾਦ ਪ੍ਰੀਤਿੰਦਰ, ਤੁਹਾਡਾ ਅਤੇ ਤੁਹਾਡੀ ਸਾਰੀ SBS ਟੀਮ ਦਾ। ਟਾਈਮ ਟੂ ਟਾਈਮ ਤੁਸੀਂ ਯਾਦ ਕਰਦੇ ਹੋ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਅਸੀਂ ਕੋਈ ਨਾ ਕੋਈ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕੀਏ ਅਤੇ ਤੁਸੀਂ SBS ਦੇ ਰਾਹੀਂ ਸਾਰੇ ਸੰਸਾਰ ਦੇ ਵਿੱਚ ਸਾਡੀਆਂ ਗੱਲਾਂ ਪਹੁੰਚਾਉਂਦੇ ਹੋ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ।
You with SBS Radio.